ਸਮਿਆਂ ਦੇ ਜ਼ਾਲਮ ਹਾਕਮਾਂ ਰਾਹੀਂ ਜਦੋਂ ਵੀ ਕਿਸੇ ਸਮੇਂ ਔਰ ਕਿਸੇ ਸਥਾਨ ਉੱਤੇ ਜ਼ੁਲਮ ਦੀਆਂ ਹਨੇਰੀਆਂ ਝੁੱਲੀਆਂ ਨੇ, ਪਾਪਾਂ ਦੇ ਬੱਦਲ ਛਾਏ ਨੇ, ਉਹ ਸਮਾਂ ਇਤਿਹਾਸ ਦਾ ਖੂਨੀ ਪੱਤਰਾ ਬਣਦਾ ਗਿਆ। ਸਮੇਂ ਸਮੇਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪਣੇ ਵੱਖਰੇ ਵੱਖਰੇ ਰੰਗਾਂ ਰਾਹੀਂ ਕਿਸੇ ਪੀਰ ਫਕੀਰ ਜਾਂ ਦਰਵੇਸ਼ ਦੇ ਜਾਮੇ ਵਿੱਚ ਪ੍ਰਗਟ ਹੋ ਕੇ ਸਾਰੀ ਕਾਇਨਾਤ ਦੇ ਦੁੱਖਾਂ ਦਰਦਾਂ ਦਾ ਨਾਸ਼ ਕਰਨ ਲਈ ਆਪ ਸਹਾਈ ਹੁੰਦੇ ਰਹੇ। ਦੁਸ਼ਟ ਦਮਨ ਦਸ਼ਮੇਸ਼ ਪਿਤਾ ਨੇ ਉਸ ਸਮੇਂ ਅਵਤਾਰ ਧਾਰਿਆ ਜਦੋਂ ਕਿ ਗਰੀਬ ਮਜ਼ਲੂਮਾਂ ਦੁਖੀਆਂ ਦੀ ਚੀਖੋ ਪੁਕਾਰ ਸੁਣਨ ਵਾਲਾ ਔਰ ਰੱਖਿਆ ਕਰਨ ਵਾਲਾ ਧਰਤੀ ਉੱਤੇ ਹੋਰ ਕੋਈ ਨਹੀਂ ਸੀ। ਪਿਤਾ ਤੋਂ ਪੁੱਤਰਾਂ ਤੱਕ ਸਾਰਾ ਸਰਬੰਸ ਵਤਨ ਕੌਮ ਦੇ ਲੇਖੇ ਲਾ ਕੇ ਗੁੱਪ ਹਨੇਰੀ ਰਾਤ ਨੂੰ ਮਾਛੀਬਾੜੇ ਦੇ ਬੀਆਬਾਨ ਜੰਗਲਾਂ ਵਿੱਚ ਢੀਮ ਦਾ ਸਰਾਣਾ ਲਾ ਕੇ ਚੋਜੀ ਪ੍ਰੀਤਮ ਲੋਕਾਂ ਭਾਣੇ ਤਾਂ ਰੋੜਾਂ ਉੱਤੇ ਸੁੱਤੇ ਹੋਏ ਸਨ, ਪਰ ਅਸਲ ਵਿੱਚ ਦਸ਼ਮ ਪਿਤਾ ਸੁੱਤੇ ਹੋਏ ਨਹੀਂ ਸਨ। ਭਲਾ ਕਦੇ ਔਖੀਆਂ ਘੜੀਆਂ ਵਿੱਚ ਵੀ ਕਦੇ ਕਿਸੇ ਨੂੰ ਰੋੜਾਂ ਉੱਤੇ ਨੀਂਦ ਆ ਸਕਦੀ ਹੈ? ਜਦੋਂ ਕਿ ਲੁਕਾਈ ਦੇ ਦੁੱਖਾਂ ਨੂੰ ਕਿਸੇ ਨੇ ਆਪ ਜਾਣ ਬੁੱਝ ਕੇ ਸੀਨੇ ਨਾਲ ਲਾਇਆ ਹੋਵੇ। ਕਲੰਗੀਆਂ ਵਾਲੇ ਦਸ਼ਮ ਪਿਤਾ ਉਸ ਵੇਲੇ ਅੱਖਾਂ ਮੀਟੀ ਸ਼ਾਇਦ ਇਸ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਦੇਸ਼ ਦੇ ਗਲੋਂ ਗੁਲਾਮੀ ਦਾ ਫੰਦਾ ਲਾਇਆ ਜਾ, ਲੁਕਾਈ ਲਈ ਸਭ ਕੁਝ ਵਾਰ ਕੇ ਘਰੋਂ ਬੇਘਰ ਹੋ ਕੇ ਜੰਗਲਾਂ ਦਾ ਵਾਸੀ ਹੋ ਕੇ ਰਹਿਣਾ, ਫਿਰ ਸਿਦਕ ਨਾ ਹਾਰਨਾ। ਕਮਾਲ ਹੈ, ਦੁਨੀਆਂ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਕੁਰਬਾਨੀ ਦੀ ਮਿਸਾਲ ਹੋਰ ਕਿਧਰੇ ਵੀ ਮਿਲਦੀ ਨਹੀਂ।
ਸ਼ਹਿਨਸ਼ਾਹ ਜਹਾਨ ਦਾ ਜੰਗਲਾਂ ਚ ਚਮਕੇ ਪਿਆ, ਚੰਨਿਆ ਅਸਮਾਨ ਦਾ, ਚੰਨਿਆ ਅਸਮਾਨ ਦਾ, ਰੋੜਾਂ ਉੱਤੇ ਸੁੱਤਾ ਪਿਆ, ਰੋੜਾਂ ਉੱਤੇ ਸੁੱਤਾ ਪਿਆ, ਸ਼ਹਿਨਸ਼ਾਹ ਜਹਾਨ ਦਾ ਜੰਗਲਾਂ ਚ ਚਮਕੇ ਪਿਆ, ਚੰਨਿਆ ਅਸਮਾਨ ਦਾ, ਚੰਨਿਆ ਅਸਮਾਨ। ਮਾਤਾ ਪਿਤਾ ਸੰਗੀ ਸਾਥੀ ਸਭੇ ਸਾਥ ਛੋੜ ਗਏ, ਰਿਹਾ ਨਾ ਟਿਕਾਣਾ ਇਹਦਾ, ਰਿਹਾ ਨਾ ਟਿਕਾਣਾ ਇਹਦਾ, ਕੋਈ ਆਣ ਜਾਣ ਦਾ ਜੰਗਲਾਂ ਚ ਚਮਕੇ ਪਿਆ, ਚੰਨ ਅਸਮਾਨ ਦਾ, ਚੰਨ ਅਸਮਾਨ। ਲੱਗਾ ਹੈ ਵਿਯੋਗ ਇਹਨੂੰ, है वियोग इनू यारड़े दितान दा जंगला च चमके पिया चन आसमान दा चन आसमान दा ਦੁਖੜਾ ਜਹਾਨ ਦਾ ਜੰਗਲਾਂ ਚ ਚਮਕੇ ਪਿਆ ਚੰਨ ਅਸਮਾਨ ਦਾ ਚੰਨ ਅਸਮਾਨ ਦਾ ਰੋੜਾਂ ਉੱਤੇ ਸੁੱਤਾ ਪਿਆ ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ ਜੰਗਲਾਂ ਚ ਚਮਕੇ ਪਿਆ ਚੰਨ ਅਸਮਾਨ ਦਾ ਚੰਨ ਅਸਮਾਨ ਦਾ ਰੋੜਾਂ ਉੱਤੇ ਸੁੱਤਾ ਪਿਆ ਰੋੜਾਂ ਉੱਤੇ ਸੁੱਤਾ ਪਿਆ ਰੋੜਾਂ ਉੱਤੇ ਸੁੱਤਾ ਪਿਆ
ਇੱਕ ਪਾਸੇ ਦੋ ਜਹਾਨ ਦੇ ਬਾਲੀ ਦਸ਼ਮੇਸ਼ ਪਿਤਾ ਦੇ ਮਿਸ਼ਨ ਦੀ ਪੂਰਤੀ ਲਈ ਅਤੇ ਪਾਪਾਂ ਦੇ ਬੱਦਲਾਂ ਦੀ ਧੁੰਦ ਨੂੰ ਦੂਰ ਕਰਨ ਲਈ ਦਸ਼ਮ ਪਿਤਾ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਹੋਰ ਅਨੇਕਾਂ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦੀ ਪਾ ਗਏ ਅਤੇ ਦੂਸਰੇ ਪਾਸੇ ਜਦਕਿ ਕੁੱਲ ਦੁਨੀਆ ਸੁੱਖਾਂ ਦੀ ਨੀਂਦ ਕੂੰਕ ਸੁੱਤੀ ਪਈ ਹੈ ਕਾਲੀ ਬੋਲੀ ਰਾਤ ਦੇ ਛਨਾਟੇ ਵਿੱਚ ਸਰਸਾ ਨਦੀ ਦੇ ਕੰਢਿਓਂ ਵਿਛੜ ਕੇ ਦਾਦੀ ਮਾਂ ਮਾਤਾ ਗੁਜਰੀ ਜੀ ਦੀ ਉਂਗਲੀ ਫੜੀ ਦੋ ਕੋਮਲ ਕਲੀਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਮਮਤਾ ਦਾ ਨਿੱਘ ਮਾਣਦੇ ਨਿੱਕੀਆਂ ਨਿੱਕੀਆਂ ਕਦਮਾਂ ਪੁੱਟਦੇ ਆਪਣੇ ਵੱਡੇ ਵੀਰਿਆਂ ਬਾਰੇ ਦਾਦੀ ਮਾਂ ਕੋਲੋਂ ਗੱਲੀ ਪਏ ਸਵਾਲ ਪੁੱਛਦੇ ਨੇ ਕਹਿਰਾਂ ਦੀ ਸਰਦੀ ਵਿੱਚ ਜਦਕਿ ਬੱਦਲ ਗਰਜ ਰਹੇ ਨੇ ਬਿਜਲੀ ਕੜਕ ਰਹੀ ਹੈ ਹੱਡਾਂ ਨੂੰ ਚੀਰਦੀ ਠੰਡੀ ਹਵਾ ਚੱਲ ਰਹੀ ਹੈ ਛੋਟੇ ਸਾਹਿਬਜ਼ਾਦੇ ਬੁੱਢੀ ਦਾਦੀ ਮਾਂ ਦੇ ਨਾਲ ਲੰਮੀਆਂ ਬਾਟਾਂ ਦੇ ਫਾਂਦੀ ਬਣੇ ਪਹਾੜਾਂ ਦੇ ਰਸਤੇ ਜੰਗਲਾਂ ਨੂੰ ਚੀਰਦੇ ਟੁਰੇ ਜਾ ਰਹੇ ਸਨ
ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਸੁਣ ਲੋ ਹਾਲ ਜੀ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ सोहल शरीर नू दुखड़े सहने पै गए ने रेशम नालो सोहल शरीर नू दुखड़े सहने पै गए ने छोटी उम्र दे दोनों बाल जी माता गुजरी उना दे नाल जी सरसा नदी ते विछोड़ा पै गया उस वेले दा सुन लो हाल जी वाटा लमिया ते रस्ता पहाड़ दा तुरे जांदे गुरां दे लाल जी सरसा नदी ते विछोड़ा पै गया उस वेले दा सुन लो हाल जी वाटा लमिया ते रस्ता पहाड़ दा कहर दी सर्दी हड्डियां चीरे बाल न्याणे कंबदे ने कहर दी सर्दी हड्डियां चीरे बाल न्याणे कंबदे ने उंगली फड़ के मां गुजरी दी राह पत्थरां दे रंग दे ने उंगली फड़ के मां गुजरी दी राह पत्थरां दे लंघ देने कदों जीत ते जुजार वीरे आउणगे माता गुजरी नू पुछदे सवाल जी सरसा नदी ते विछोड़ा पै गया उस वेले दा सुन लो हाल जी वाटा लम्मियां ते रस्ता पहाड़ दा तुरे जांदे गुरां दे लाल जी सरसा नदी ते विछोड़ा पै गया उस वेले दा सुन लो हाल जी बाटा लम्मियां ते रस्ता पहाड़ दा बच्चियां दी इक मां बुढ़ी साथ करे उम्र न्याणी दो बच्चियां दी इक मां बुढ़ी साथ करे बेदोशे ना निर्दोषां दा कौन है जो इंसाफ करे बेदोशे ना निर्दोषां दा कौन है जो इंसाफ करे कैसी होनी ने केडी चाल जी गंगू पापी उना दे नाल जी सरसा नदी ते विछोड़ा पै गया उस वेले दा सुन लो हाल जी वाटा लम्मिया ते रस्ता पहाड़ दा तुरे जांदे गुरां दे लाल जी सरसा नदी ते विछोड़ा पै गया उस वेले दा सुन लो हाल जी वाटा लम्मियां ते रस्ता पहाड़ दा तुरे जांदे गुरां दे लाल जी सरसा नदी ते विछोड़ा पै गया उस वेले दा सुन लो हाल जी वाटा लम्मियां ते रस्ता पहाड़ दा
ਜਦੋਂ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਔਖੀਆਂ ਘੜੀਆਂ ਵਿੱਚੋਂ ਗੁਜ਼ਰਦੇ ਹੋਏ ਰੋਪੜ ਦੇ ਇਲਾਕੇ ਪਿੰਡ ਖੇੜੀ ਵਿਖੇ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਦਾ ਆਸਰਾ ਲਿਆ ਤਾਂ ਉਸ ਸਮੇਂ ਮਾਤਾ ਜੀ ਦੇ ਕੋਲ ਕੁਝ ਹੀਰੇ ਮੋਤੀ ਜਵਾਹਰਾਤ ਵੀ ਸਨ ਜਿਨ੍ਹਾਂ ਨੂੰ ਵੇਖ ਕੇ ਗੰਗੂ ਬ੍ਰਾਹਮਣ ਦਾ ਮਨ ਬਦਲ ਗਿਆ। ਉਹ ਨੀਤੋਂ ਬਦਨੀਤ ਹੋ ਗਿਆ। ਗੰਗੂ ਦੇ ਘਰਵਾਲੀ ਨੇ ਉਸਨੂੰ ਬਹੁਤ ਸਮਝਾਇਆ, ਪਰ ਉਸ ਲੂਣ ਹਰਾਮੀ ਨੇ ਆਪਣੀ ਸਾਰੀ ਪੁਰਾਣੀ ਸੇਵਾ ਭਾਵਨਾ ਉੱਤੇ ਪਾਣੀ ਫੇਰ ਦਿੱਤਾ ਤੇ ਬਦਖਲਾਮੀ ਤੇ ਉਤਰ ਆਇਆ। ਦਰਅਸਲ ਹੀਰਿਆਂ ਦੀ ਚਮਕ ਨੇ ਗੰਗੂ ਦੀਆਂ ਅੱਖਾਂ ਲਾਲਚਨਾ ਅੰਨੀਆਂ ਕਰ ਦਿੱਤੀਆਂ ਸਨ। ਮਾਤਾ ਗੁਜਰੀ ਜੀ ਨੂੰ ਜਦੋਂ ਗੰਗੂ ਦੀ ਇਸ ਬਦਨੀਤੀ ਦੀ ਭਿਣਕ ਪਈ ਤਾਂ ਉਹਨਾਂ ਨੇ ਉਸ ਨੂੰ ਇਹ ਫਿਟਕਾਰ ਦਿੱਤੀ ਕਿ ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਮੋਹ ਸੀ, ਤੂੰ ਚੋਰੀ ਕਰਨ ਦੀ ਬਜਾਏ ਮੈਥੋਂ ਮੰਗ ਕਿਉਂ ਨਾ ਲਈ। ਇੰਨਾ ਸੁਣਦੇ ਸਾਰ ਗੰਗੂ ਨਮੋਸ਼ੀ ਦੇ ਸਮੁੰਦਰ ਵਿੱਚ ਡੁੱਬ ਗਿਆ। ਬਦਨਾਮੀ ਤੋਂ ਛੁਟਕਾਰਾ ਪਾਉਣ ਲਈ ਗੰਗੂ ਬ੍ਰਾਹਮਣ ਨੇ ਸੂਬਾ ਸਰਹੰਦ ਦੇ ਨਾਇਬ ਨਵਾਬ ਜਾਨੀ ਖਾਨ ਕੋਲ ਚੁਗਲੀ ਕੀਤੀ ਕਿ ਸਿੱਖਾਂ ਦੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬੁੱਢੀ ਮਾਂ ਮਾਤਾ ਗੁਜਰੀ ਅਤੇ ਉਸਦੇ ਦੋਵੇਂ ਛੋਟੇ ਸਾਹਿਬਜ਼ਾਦੇ ਮੇਰੇ ਘਰ ਪਨਾਹ ਲੈ ਰਹੇ ਨੇ। ਕੁਦਰਤ ਦੇ ਅਟਲ ਨਿਯਮ ਨੇ ਕਿ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ। ਇਸ ਨਵੀਂ ਮੁਸੀਬਤ ਨੇ ਬੁੱਢੀ ਮਾਤਾ ਗੁਜਰੀ ਨੂੰ ਕਰੜੇ ਇਮਤਿਹਾਨ ਵਿੱਚ ਪਾ ਦਿੱਤਾ। ਇਨਸਾਨੀਅਤ ਦਾ ਪੱਲਾ ਫੜਨ ਵਾਲੀ ਹਰ ਆਤਮਾ ਵਿੱਚੋਂ ਉਸ ਸਮੇਂ ਇਹੀ ਆਵਾਜ਼ਾਂ ਆਈਆਂ।
ਕਲੀਆਂ ਤੋਂ ਵੱਧ ਕੋਮਲ ਨੇ ਪਰ ਜ਼ੁਲਮ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜੋਰ ਦਿਖਾਵੀ ਨਾ ਇਹ ਚੁੱਕਣੇ ਨਹੀਂ ਏ ਕੱਟ ਜਾਣੇ ਤੂੰ ਹਾਰ ਜਾਣਾ ਇਹਨਾਂ ਜਿੱਤ ਜਾਣਾ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋਸ਼ ਨਿਮਾਣੀਆਂ ਜਿੰਦਾ ਨੂੰ ਤੰਗੂ ਤੂੰ ਪੜਾ ਕੇ ਕੀ ਲੈਣਾ ਬੇਦੋਸ਼ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਗਲਗੀ ਤਰਦੇ ਨੇ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਗਲਗੀ ਤਰਦੇ ਨੇ ਇਨਾ ਇਨ ਕਿਸੇ ਦੀ ਮੰਨਣੀ ਨਾ ਜ਼ੁਲਮਾਂ ਤੋਂ ਹੀ ਡਰਦੇ ਨੇ ਤੂੰ ਮਾਨਣ ਦੇ ਜ਼ਿੰਦਗਾਨੀ ਓਏ ਤੂੰ ਮਾਨਣ ਦੇ ਜ਼ਿੰਦਗਾਨੀ ਓਏ ਐਵੇਂ ਜਾਨ ਗਵਾ ਕੇ ਕੀ ਲੈਣਾ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਆਈ ਜਵਾਨੀ ਦੀ ਕਿਉਂ ਪਹਿਲਾਂ ਮੌਤ ਵਿਆਉਣਾ ਮੱਥੇ ਤੇ ਲੂਣ ਹਰਾਮੀ ਦਾ ਮੱਥੇ ਤੇ ਲੂਣ ਹਰਾਮੀ ਦਾ ਤੂੰ ਦਾਗ ਲਵਾ ਕੇ ਕੀ ਲੈਣਾ ਬੇਦੋਸ਼ ਨਿਮਾਣੀਆਂ ਜਿੰਦਾ ਪੜਾ ਕੇ ਕੀ ਲੈਣਾ ਬੇਦੋਸ਼ ਨਿਮਾਣੀਆਂ ਜਿੰਦਾ ਨੂੰ ਗੰਗੂ ਤੂੰ ਪੜਾ ਕੇ ਕੀ ਲੈਣਾ ਬੇਦੋਸ਼
ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ, ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਯੋਧੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ ਜਿਹਨਾਂ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰਾਂ ਹੈ। ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।